गुरु प्यारी साध संगत जी, वाहिगुरु जी का खालसा, वाहिगुरु जी की फतेह। कई बारी जदों असी समागम अटेंड करके घरां नूं जांदे हाँ, जो रस है, आत्मक लाहा है, जो उत्साह है, वह खत्म हो जाता है। सो घरां विच जा के संगत विच प्राप्त किए हुए उस लाहे नूं, उस उत्साह नूं किवें बरकरार रखना है, उसका एक उत्तम साधन है महापुरखां दी लिखती संगत, जिस दा वर्णन अज दे गुरबाणी विचार दे लेख विच है। इस तो इलावा एक अंतशकरण दी संगत है। जे असी अपने अंतशकरण नूं मलीन करके शरीर त्याग देंदे हां, साडी मौत हो जांदी है, तो ओ मलीन जिहड़ी रंगत है अगले जन्मां नूं किवें नरक में ही बणांदी है। ते जे अंतशकरण नूं निर्मल करदिआं करदिआं साडी मौत हो जांदी है, तो अंतशकरण की निर्मलता ही अगले जन्म में साड़ी किवें सहायक होंदी है, इसका भी विस्तार किया गया है। आओ प्यार नाल सरवण करिए। लिखतां दी संगत साडे ख्यालां, भावनावां ते वलवलियां दे प्रगटावण दे साधनां विचों लिखत एक उत्तम ते कारगर साधन है। बचन अथवा बोली द्वारा प्रगट किए हुए ख्याल अथवा भावनावां दा केवल स्रोतियां उत्ते बहुत थोड़े समय लई असर रहिंदा है, जो छेती भुल जांदा है। पर लिखत विच अंकित किए गए ख्याल अथवा भावनावां अनंत समय ताईं सांभ के रखियां जा सकदियां हन अते आउंदियां पीढ़ियां लई भी वडमुल्ला खजाना बनदा है। लिखत विच साम के रखियां गईयां भावनावां इह साडियां आउंदियां पीढ़ियां लई भी वडमुल्ला खजाना बनदा है। भावें इह लिखतां कागज, कलम या छापेखाने राहीं साम के रखियां जांदियां हन, पर इन्हां मादी दीसणहार अखरां दे पिछे लिखारी दियां भावनावां, सूखम वलवलियां दे कटाख अते शरदा भावनी दी प्रेम स्वैपना सदा लई उसे तरह झलकां मारदी है। कईयां सदियां मगरों भी जद भी इन्हां लिखतां नूं पढ़दे ते विचार करदे हां, तां लिखारी दियां अत सूखम डूंगियां तीखण भावनावां अते वलवलियां दा साडे मन ते जादू वर्गा असर हुंदा है। ध्यान देना जी, कईयां सदियां मगरों भी जदों इन्हां लिखतां नूं पढ़ के विचार करदे हां, तां उस लिखारी दियां अत सूखम डूंगियां तीखण भावनावां ते वलवलियां दा साडे मन ते जादू वर्गा असर हुंदा है। इसे लई गुरबाणी अते होर अवतारां दियां बाणियां कई सदियां मगरों भी उसे तरह ताजियां, जीवदियां, जागदियां ते असरदायक होंदियां हन। अते साडे जन्मां जन्मां तो सुते होए सूखम वलवलियां ते शरदा भावनी नूं मुड़ जगाउण विच जादू दा कम करदियां हन। ध्यान देना जी, ਇਹ ਗੁਰਬਾਣੀ ਤੇ ਹੋਰ ਅਵਤਾਰਾਂ ਦੀਆਂ ਬਾਣੀਆਂ ਸਾਡੇ ਜਨਮਾਂ ਜਨਮਾਂ ਤੋਂ ਸੁੱਤੇ ਹੋਏ ਸੂਖਮ ਵਲਵਲਿਆਂ ਤੇ ਸ਼ਰਧਾ ਭਾਵਨੀ ਨੂੰ ਮੁੜ ਜਗਾਉਣ ਵਿੱਚ ਜਾਦੂ ਦਾ ਕੰਮ ਕਰਦੀਆਂ ਹਨ। ਇਹਨਾਂ ਇਲਾਹੀ ਬਾਣੀਆਂ ਅਥਵਾ ਸੰਤਾਂ ਭਗਤਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਵਿਚਾਰ ਕੇ ਸਾਡਾ ਮਨ ਕਿਸੇ ਆਤਮਕ ਰਸ ਅਤੇ ਪ੍ਰੇਮ ਸਵੈਪਨਾ ਦੇ ਹੁਲਾਰੇ ਮਾਣਦਾ ਹੈ। ਹਾਂ ਵਾਰੀ ਜੀਓ ਵਾਰੀ ਪੜ੍ਹ ਬੁੱਝ ਮਨ ਵਸਾਵਣਿਆ, ਗੁਰਮੁਖ ਪੜ੍ਹੇ ਹਰ ਨਾਮ ਸਲਾਹੇ, ਹਰ ਦਰ ਸੱਚੇ ਸੋਭਾ ਪਾਵਣੇ। ਰਾਮ ਪੜ੍ਹੋ ਮਨ ਕਰੋ ਵਿਚਾਰ, ਗੁਰਪ੍ਰਸਾਦੀ ਮੈਲ ਉਤਾਰ। ਅੰਦਰ ਲਾਲ ਜਵਾਹਰੀ ਗੁਰਮੁਖ ਹਰ ਨਾਮ ਪੜ੍ਹ, ਗੁਰਪ੍ਰਸਾਦੀ ਵਿਦਿਆ ਵਿਚਾਰੈ ਪੜ ਪੜ ਪਾਵੈ ਮਾਨ, ਆਪਾ ਮਦੇ ਆਪ ਪਰਗਾਸਿਆ ਪਾਇਆ ਅੰਮ੍ਰਿਤ ਨਾਮ। ਦੂਜੇ ਪਾਸੇ ਜੇ ਲਿਖਾਰੀ ਕੋਈ ਮਾਇਕੀ ਰੰਗਤ ਦੀਆਂ ਤੀਬਰ ਤੇ ਤੀਖਣ ਭਾਵਨਾਵਾਂ ਨਾਲ ਕੋਈ ਲੇਖਣੀ ਲਿਖਦਾ ਹੈ, ਤਾਂ ਉਸਦਾ ਵੀ ਦੁਨਿਆਵੀ ਮਤਾ ਮਨਾਂ ਉੱਤੇ ਅਤ ਡੂੰਘਾ ਤੇ ਤੀਬਰ ਅਸਰ ਆਉਂਦਾ ਹੈ। ਇਸ ਕਲਯੁਗੀ ਜ਼ਮਾਨੇ ਵਿੱਚ ਐਸੀ ਮਾਇਕੀ ਰੰਗਤ ਅਥਵਾ ਨੀਵੇਂ ਵਲਵਲਿਆਂ ਵਾਲਾ ਬੇਅੰਤ ਸਾਹਿਤੇ ਛਪਿਆ ਹੋਇਆ ਹੈ, ਜਿਸ ਨੂੰ ਪੜ੍ਹ ਕੇ ਖਲਕਤ ਦੇ ਜੀਵ ਮਾਇਕੀ ਰੰਗਤ ਦੇ ਨੀਵੇਂ ਖਿਆਲਾਂ ਤੇ ਵਲਵਲਿਆਂ ਦੀ ਰੋੜ ਵਿੱਚ ਸਹਿਜ ਸੁਭਾਏ ਰੁੜੇ ਜਾ ਰਹੇ ਹਨ। ਤੀਨ ਭਵਨ ਮੈਂ ਏਕਾ ਮਾਇਆ, ਮੂਰਖ ਪੜ ਪੜ ਦੂਜਾ ਭਾਵ ਦਿੜਾਇਆ। ਸੋ ਕਹਾਵਤ ਹੈ ਕਿ ਕਿਸੇ ਬੰਦੇ ਦਾ ਆਚਾਰ ਜਾਚਣ ਲਈ ਕਿਸੇ ਨੂੰ ਵੀ ਪੁੱਛਣ ਦੀ ਲੋੜ ਨਹੀਂ। ਉਸਦੇ ਸਰਾਣੇ ਪਈਆਂ ਕਿਤਾਬਾਂ ਦੇਖ ਲਵੋ, ਉਹਨਾਂ ਕਿਤਾਬਾਂ ਤੋਂ ਜ਼ਾਹਿਰ ਹੋ ਜਾਵੇਗਾ ਕਿ ਉਸਦੀ ਰੁਚੀ ਜਾਂ ਮਨ ਦੀ ਰੰਗਤ ਕਿਹੋ ਜਿਹੀ ਹੈ। ਜੇ ਕੋਈ ਕਿਤਾਬ ਦੂਜੀ ਵਾਰੀ ਪੜ੍ਹੀ ਜਾਵੇ ਤਾਂ ਪੱਕਾ ਸਬੂਤ ਹੋ ਜਾਂਦਾ ਹੈ ਕਿ ਉਸ ਸ਼ਖਸ ਦਾ ਆਚਾਰ ਕਿਤਾਬ ਦੇ ਵਲਵਲਿਆਂ ਖਿਆਲਾਂ ਦੀ ਰੰਗਤ ਵਾਲਾ ਹੈ, ਭਾਵੇਂ ਉਹ ਉਪਰੋਂ ਕਿਹੋ ਜਿਹਾ ਵੀ ਬਣਿਆ ਫਿਰੇ। ਇਸੇ ਤਰ੍ਹਾਂ ਕੌਮਾਂ, ਦੇਸ਼ਾਂ ਤੇ ਵਿਸ਼ਵ ਦੇ ਆਚਾਰ ਤੇ ਇਖਲਾਕ ਦੀ ਬਾਬਤ ਪਰਖ ਕੀਤੀ ਜਾ ਸਕਦੀ ਹੈ। ਜਿਸ ਕੌਮ ਅਥਵਾ ਦੇਸ਼ ਵਿੱਚ ਜਿਹੋ ਜਿਹਾ ਸਾਹਿਤ ਬਹੁਤਾ ਪੜਿਆ ਜਾਵੇ ਅਥਵਾ ਉਹਨਾਂ ਦੀ ਰੁਚੀ ਜਿਸ ਸਾਹਿਤ ਨੂੰ ਪੜ੍ਹਨ ਦੀ ਹੋਵੇ ਅਤੇ ਜਿਸ ਕਿਸਮ ਦਾ ਸਾਹਿਤ ਬਹੁਤ ਪ੍ਰਚਲਿਤ ਹੋਵੇ, ਉਸ ਕੌਮ ਅਤੇ ਦੇਸ਼ ਦਾ ਆਚਾਰ ਅਤੇ ਇਖਲਾਕ ਵੀ ਉਹ ਜਿਹਾ ਹੀ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ ਸਾਹਿਤ ਹੀ ਜੀਵ, ਕੌਮ, ਮੁਲਕ ਅਤੇ ਵਿਸ਼ਵ ਦੇ ਆਚਰਣ ਅਤੇ ਜੀਵਨ ਦੀ ਕਦਰ ਕੀਮਤ ਨੂੰ ਪਰਖਣ ਦੀ ਕਸਵੱਟੀ ਹੈ। ਇਸ ਜ਼ਮਾਨੇ ਅੰਦਰ ਕੌਮਾਂ, ਦੇਸ਼ਾਂ ਅਤੇ ਵਿਸ਼ਵ ਵਿੱਚ ਮਲੀਨ ਨੀਵੀਆਂ ਵਾਸ਼ਨਾਵਾਂ ਦੀ ਰੰਗਤ ਵਾਲੇ ਸਾਹਿਤ ਲਈ ਪ੍ਰਬਲ ਰੁਚੀ ਹੈ, ਜਿਸ ਕਾਰਨ ਸਮੁੱਚੇ ਵਿਸ਼ਵ ਦੀ ਮਾਨਸਿਕ ਅਵਸਥਾ ਅਤੇ ਇਖਲਾਕ ਗਿਰਾਵਟ ਵੱਲ ਰੁੜਿਆ ਜਾ ਰਿਹਾ ਹੈ ਅਤੇ ਉੱਤਮ ਦੈਵੀ ਜੀਵਨ ਸੇਧ ਦੇਣ ਵਾਲੇ ਸਾਹਿਤ ਲਈ ਰੁਚੀ ਅਥਵਾ ਮੰਗ ਘਟਦੀ ਜਾ ਰਹੀ ਹੈ। ਮੰਗ ਅਤੇ ਪੂਰਤੀ ਦੇ ਨਿਯਮ ਅਨੁਸਾਰ ਜਿਉਂ ਜਿਹੀ ਰੁਚੀ ਅਥਵਾ ਮੰਗ ਆਉਂਦੀ ਹੈ ਉਹ ਜਿਹੀ ਸਾਹਿਤ ਲਿਖਿਆ ਜਾਂਦਾ ਹੈ। ਇਸ ਲਈ ਲਿਖਾਰੀਆਂ ਨੂੰ ਮਜਬੂਰ ਹੋ ਕੇ ਜਨਤਾ ਦੀ ਰੁਚੀ ਅਨੁਸਾਰ ਹੀ ਸਾਹਿਤ ਲਿਖਣਾ ਪੈਂਦਾ ਹੈ। ਇਸੇ ਕਾਰਨ ਅਜੋਕੇ ਸਾਹਿਤਕਾਰਾਂ ਦੀ ਮਾਨਸਿਕ ਰੰਗਤ ਵੀ ਮਾਇਕੀ ਮਲੀਨ ਵਾਸ਼ਨਾਵਾਂ ਵਾਲੀ ਆਉਂਦੀ ਜਾ ਰਹੀ ਹੈ। ਜੇ ਕੋਈ ਗੁਰਮੁਖ ਉੱਚੀਆਂ ਸੁੱਚੀਆਂ ਆਤਮਕ ਲੇਖਣੀਆਂ ਲਿਖਦਾ ਵੀ ਹੈ ਤਾਂ ਪ੍ਰਕਾਸ਼ਕ ਉਹਨਾਂ ਨੂੰ ਛਾਪਣ ਲਈ ਤਿਆਰ ਹੀ ਨਹੀਂ ਆਉਂਦੇ, ਕਿਉਂਕਿ ਇਹਨਾਂ ਦੀ ਮੰਗ ਬਾਜ਼ਾਰ ਵਿੱਚ ਬਹੁਤ ਘੱਟ ਆਉਂਦੀ ਹੈ, ਜਿਸ ਕਾਰਨ ਉਹਨਾਂ ਦੀ ਪੂੰਜੀ ਰੁਕ ਜਾਂਦੀ ਹੈ, ਬਲੌਕ ਹੋ ਜਾਂਦੀ ਹੈ। ਇਸ ਤਰ੍ਹਾਂ ਕਿਤਾਬਾਂ ਜਾਂ ਗ੍ਰੰਥਾਂ ਨੂੰ ਪੜ੍ਹਨਾ, ਸੁਣਨਾ, ਗਾਉਣਾ, ਵਿਚਾਰਨਾ, ਵਿਚਾਰ ਕੇ ਫਿਰ ਉਹਨਾਂ ਦਾ ਅਸਰ ਲੈਣਾ ਹੀ ਸਾਡੇ ਮਨ ਦਾ ਲਿਖਤਾਂ ਨਾਲ ਸੰਗਤ ਜਾਂ ਕੁਸੰਗਤ ਕਰਨੀ ਹੈ। ਧਿਆਨ ਦੇਣਾ ਜੀ, ਕਿਤਾਬਾਂ ਜਾਂ ਗ੍ਰੰਥਾਂ ਨੂੰ ਪੜ੍ਹਨਾ, ਸੁਣਨਾ, ਗਾਉਣਾ, ਵਿਚਾਰ ਕਰਨਾ, ਫਿਰ ਇਸ ਤੋਂ ਅੱਗੇ ਉਸਦਾ ਅਸਰ ਲੈਣਾ, ਇਹ ਹੈ ਲਿਖਤਾਂ ਨਾਲ ਸੰਗਤ ਜਾਂ ਕੁਸੰਗਤ, ਜਿਸ ਦਾ ਅਸਰ ਅਤ ਡੂੰਘਾ, ਤੀਬਰ, ਤੀਖਣ ਤੇ ਸ਼ਕਤੀਮਾਨ ਹੁੰਦਾ ਹੈ। ਇਹਨਾਂ ਲਿਖਤਾਂ ਦੀ ਸੰਗਤ ਘਰ ਬੈਠਿਆਂ ਵੀ ਹੋ ਸਕਦੀ ਹੈ। ਹਾਂਜੀ, ਇਹਨਾਂ ਲਿਖਤਾਂ ਦੀ ਅਸਰ ਘਰ ਬੈਠਿਆਂ ਵੀ ਹੋ ਸਕਦੀ ਹੈ ਤੇ ਇਸ ਦਾ ਅਸਰ ਵੀ ਦੇਰ ਤਾਂ ਹੀ ਰਹਿੰਦਾ ਹੈ। ਉੱਤਮ ਆਤਮਕ ਗ੍ਰੰਥਾਂ ਅਥਵਾ ਗੁਰਬਾਣੀ ਦੀ ਸੰਗਤ ਕਰਨ ਨਾਲ ਅਤਿਅੰਤ ਆਤਮਕ ਲਾਹੇ ਪ੍ਰਾਪਤ ਹੁੰਦੇ ਹਨ। ਹਾਂਜੀ, ਗੁਰਬਾਣੀ ਦੀ ਸੰਗਤ ਕਰਨ ਨਾਲ ਅਤਿਅੰਤ ਆਤਮਕ ਲਾਹੇ ਪ੍ਰਾਪਤ ਹੁੰਦੇ ਹਨ। ਪਰ ਅਤਿਅੰਤ ਦੁੱਖ ਦੀ ਗੱਲ ਹੈ ਕਿ ਕਿਤਾਬਾਂ ਦੀਆਂ ਦੁਕਾਨਾਂ ਅਤੇ ਨਾਵਲਾਂ ਕਿਤਾਬਾਂ ਦੀਆਂ ਦੁਕਾਨਾਂ ਉੱਤੇ ਨਾਵਲਾਂ ਅਤੇ ਹੋਰ ਅਨੇਕਾਂ ਰਾਜਸੀ ਤੇ ਤਾਮਸੀ ਰੰਗਤ ਵਾਲੀਆਂ ਕਿਤਾਬਾਂ ਅਤੇ ਅਖਬਾਰਾਂ ਦੀ ਭਰਮਾਰ ਹੈ, ਜੋ ਆਮ ਖਲਕਤ ਬੜੇ ਸ਼ੌਕ ਅਤੇ ਦਿਲਚਸਪੀ ਨਾਲ ਖਰੀਦਦੀ ਤੇ ਪੜ੍ਹਦੀ ਹੈ। ਇਸ ਦੇ ਉਲਟ ਗੁਰਮੁਖ ਪਿਆਰਿਆਂ, ਭਗਤਾਂ, ਸੰਤਾਂ ਜਿਹਾ ਕਿ ਭਾਈ ਗੁਰਦਾਸ ਜੀ, ਡਾਕਟਰ ਭਾਈ ਵੀਰ ਸਿੰਘ ਜੀ ਅਤੇ ਪ੍ਰੋਫੈਸਰ ਪੂਰਨ ਸਿੰਘ ਜੀ ਦੀਆਂ ਉੱਤਮ ਦੈਵੀ ਰਚਨਾਵਾਂ ਦੇ ਗਾਹਕ ਟਾਵੇਂ ਟਾਵੇਂ ਹੀ ਹੁੰਦੇ ਹਨ ਅਤੇ ਇਹਨਾਂ ਲਿਖਤਾਂ ਤੋਂ ਪੂਰਾ ਆਤਮਕ ਲੈ ਕੇ ਸਹੀ ਜੀਵਨ ਸੇਧ ਵਾਲੇ ਉਸ ਤੋਂ ਵੀ ਘੱਟ ਆਉਂਦੇ ਹਨ। ਧਿਆਨ ਦੇਣਾ ਜੀ, ਇੱਕ ਤਾਂ ਉੱਤਮ ਮਹਾਂਪੁਰਖਾਂ ਜਿਵੇਂ ਕਿ ਭਾਈ ਗੁਰਦਾਸ ਜੀ, ਭਾਈ ਵੀਰ ਸਿੰਘ ਜੀ, ਪ੍ਰੋਫੈਸਰ ਪੂਰਨ ਸਿੰਘ ਜੀ, ਇਹਨਾਂ ਲਿਖਤਾਂ ਦੇ ਗਾਹਕ ਬਹੁਤ ਥੋੜ੍ਹੇ ਟਾਵੇਂ ਟਾਵੇਂ ਆਉਂਦੇ ਹਨ, ਪਰ ਉਹਨਾਂ ਟਾਵਿਆਂ ਵਿੱਚੋਂ ਵੀ ਇਹਨਾਂ ਲਿਖਤਾਂ ਤੋਂ ਜੀਵਨ ਸੇਧ ਲੈ ਕੇ ਉਹ ਜੇ ਆਪਣਾ ਜੀਵਨ ਢਾਲਣ ਵਾਲੇ ਉਸ ਤੋਂ ਵੀ ਘੱਟ ਆਉਂਦੇ ਹਨ। ਵੇਦ ਪੜ੍ਹੇ ਹਰ ਰਸ ਨਹੀਂ ਆਇਆ, ਵਾਦ ਵਖਾਣੇ ਮੋਹੇ ਮਾਇਆ, ਅਗਿਆਨ ਮਤੀ ਸਦਾ ਅੰਧਿਆਰਾ, ਗੁਰਮੁਖ ਬੂਝ ਹਰ ਗਾਵਣਿਆ। ਪੜਿਆ ਬੂਝੈ ਸੋ ਪਰਵਾਣ, ਜਿਸ ਸਿਰ ਦਰਗੈ ਕਾਨੀ ਸਾਣ। ਸਿਮਰਤ ਸ਼ਾਸਤਰ ਪੜ੍ਹੈ ਪੁਰਾਣਾ, ਵਾਦ ਵਖਾਣੇ ਤਤ ਨਾ ਜਾਣਾ। ਸਿਮਰਤ ਸ਼ਾਸਤਰ ਬਹੁਤ ਵਿਸਥਾਰਾ, ਮਾਇਆ ਮੋਹ ਪਸਰਿਆ ਪਾਸਾਰਾ। ਮੂਰਖ ਪੜ੍ਹੈ ਸ਼ਬਦ ਨਾ ਬੂਝੈ, ਗੁਰਮੁਖ ਵਿਰਲੇ ਜਾਤਾ ਹੈ। ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਹਰ ਚੰਦਨ ਜਸ ਪਾਰਾ, ਰਾਮ ਨਾਮ ਕੀ ਗਤ ਨਹੀਂ ਜਾਣੀ, ਕੈਸੇ ਉਤਰ ਸਪਾਰਾ। ਗਾਵਨ ਪੜ੍ਹਨ ਵਿਚਾਰ ਬਹੁ, ਕੋਟ ਮਦੇ ਵਿਰਲਾ ਗਤ ਪਾਵੇ। ਇਸੇ ਲਈ ਜੀਵਨ ਨੂੰ ਉੱਤਮ ਆਤਮਕ ਸੇਧ ਦੇਣ ਲਈ ਉੱਚੀਆਂ ਅਤੇ ਦੈਵੀ ਭਾਵਨਾਵਾਂ ਵਾਲੇ ਸਾਹਿਤ ਦੇ ਲਿਖਣ ਦੀ ਵਡਿਆਈ ਤੇ ਪ੍ਰੇਰਨਾ ਕੀਤੀ ਗਈ ਹੈ। ਭਾਉ ਕਲਮ ਕਰ ਚਿੱਤ ਲੇਖਾਰੀ, ਗੁਰਪੁੱਛ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ। ਹਸਤ ਪੁਨੀਤ ਹੋਏ ਤਤਕਾਲ, ਬਿਨਸ ਜਾਏ ਮਾਇਆ ਜੰਜਾਲ। ਰਸਨਾ ਰਮੋ ਰਾਮ ਗੁਣ ਨੀਤ, ਸੁਖ ਪਾਵੋ ਮੇਰੇ ਭਾਈ ਮੀਤ। ਲਿਖ ਲੇਖਣ ਕਾਗਦ ਮਸਵਾਣੀ, ਰਾਮ ਨਾਮ ਹਰ ਅੰਮ੍ਰਿਤ ਬਾਣੀ। ਦੂਜੇ ਪਾਸੇ ਨੀਵੇਂ ਮਾਇਕੀ ਰੰਗਤ ਵਾਲੇ ਸਾਹਿਤ ਦੇ ਲਿਖਣ ਦੀ ਬਾਬਤ ਗੁਰਬਾਣੀ ਇਉਂ ਤਾੜਨਾ ਕਰਦੀ ਹੈ। ਕਲਮ ਜਲੋ ਸਣ ਮਸਵਾਣੀ ਹੈ, ਕਾਗਦ ਵੀ ਜਲ ਜਾਓ, ਲਿਖਣ ਵਾਲਾ ਜਲ ਬਲੋ, ਜਿਨ ਲਿਖਿਆ ਦੂਜਾ ਪਾਓ। ਲਿਖਦਿਆਂ ਲਿਖਦਿਆਂ ਕਾਗਦ ਮਸਖੋਈ, ਦੂਜੇ ਭਾਏ ਸੁਖ ਪਾਏ ਨਾ ਕੋਈ। ਕੂੜ ਲਿਖੈ ਤੈ ਕੂੜ ਕਮਾਵੇ, ਜਲ ਜਾਵੇ ਕੂੜ ਚਿਤ ਲਾਵਣਿਆ। ਸੋ ਨੀਵੀਂ ਰੁਚੀਆਂ ਵਾਲੀਆਂ ਲਿਖਤਾਂ ਦੀ ਕੁਸੰਗਤ ਦੁਆਰਾ ਸਾਡੇ ਮਨ ਉੱਤੇ ਅਤਿਅੰਤ ਮਹਿਲਾ ਤੇ ਹਾਨੀਕਾਰਕ ਅਸਰ ਆਉਂਦਾ ਹੈ, ਜੋ ਸਾਡੇ ਕਈ ਜਨਮਾਂ ਤਾਈਂ ਨਾਲ ਜਾਂਦਾ ਹੈ। ਜੇ ਅਸੀਂ ਨੀਵੀਆਂ ਰੁਚੀਆਂ ਵਾਲੀ ਲਿਖਤਾਂ ਪੜ੍ਹਦੇ ਹਾਂ ਤਾਂ ਇਹਨਾਂ ਲਿਖਤਾਂ ਦੀ ਕੁਸੰਗਤ ਦੁਆਰਾ ਸਾਡੇ ਮਨ ਉੱਤੇ ਅਤਿਅੰਤ ਮਹਿਲਾ ਤੇ ਹਾਨੀਕਾਰਕ ਅਸਰ ਆਉਂਦਾ ਹੈ, ਜੋ ਕਈ ਜਨਮਾਂ ਤਾਈਂ ਸਾਡੇ ਨਾਲ ਰਹਿੰਦਾ ਹੈ। ਨੀਵੀਂ ਰੁਚੀਆਂ ਵਾਲੀ ਲਿਖਤਾਂ ਜਾਂ ਕਿਤਾਬਾਂ ਪੜ੍ਹ ਕੇ ਸਾਡਾ ਮਨ ਇਤਨਾ ਮਲੀਨ ਤੇ ਕਠੋਰ ਹੋ ਜਾਂਦਾ ਹੈ ਕਿ ਸਾਨੂੰ ਉੱਚੀਆਂ ਲਿਖਤਾਂ ਜਾਂ ਗੁਰਬਾਣੀ ਨੂੰ ਪੜ੍ਹਨ ਅਥਵਾ ਵਿਚਾਰਨ ਦੀ ਰੁਚੀ ਨਹੀਂ ਉਪਜਦੀ। ਦੋ ਨੁਕਸਾਨ, ਇੱਕ ਤਾਂ ਮਨ ਮੈਲਾ ਤੇ ਕਈ ਜਨਮਾਂ ਤਾਈਂ ਇਹ ਮੈਲ ਨਾਲ ਰਹਿੰਦੀ ਹੈ, ਦੂਸਰਾ ਇਹਨਾਂ ਲਿਖਤਾਂ ਦੇ ਪੜ੍ਹਨ ਨਾਲ ਮਨ ਇੰਨਾ ਕਠੋਰ ਹੋ ਜਾਂਦਾ ਹੈ ਕਿ ਫਿਰ ਉੱਚੀਆਂ ਦੈਵੀ ਲਿਖਤਾਂ ਜਾਂ ਗੁਰਬਾਣੀ ਨੂੰ ਪੜ੍ਹਨ ਅਥਵਾ ਵਿਚਾਰਨ ਦੀ ਰੁਚੀ ਨਹੀਂ ਉਪਜਦੀ। ਹੋਰ ਕੂੜ ਪੜ੍ਹਨਾ, ਕੂੜ ਬੋਲਣਾ, ਮਾਇਆ ਨਾਲ ਪਿਆਰ, ਨਾਨਕ ਵਿਣ ਨਾਵੇ ਕੋ ਥਿਰ ਨਹੀਂ, ਪੜ ਪੜ ਹੋਏ ਖੁਆਰ। ਤ੍ਰੈ ਗੁਣ ਪੜ੍ਹੇ ਹਰ ਤਤ ਨਾ ਜਾਣੇ, ਮੂਲੋਂ ਭੂਲੇ ਗੁਰ ਸ਼ਬਦ ਨਾ ਪਛਾਣੇ। ਗੁਰਬਾਣੀ ਵਿੱਚ ਸਾਨੂੰ ਹਰ ਗੁਣ ਤੇ ਹਰ ਕਥਾ ਪੜ੍ਹਨ ਦੁਆਰਾ ਉੱਤਮ ਸੰਗਤ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ। ਹਰ ਗੁਣ ਪੜ੍ਹੀਐ, ਹਰ ਗੁਣ ਗੁਣੀਐ, ਹਰ ਹਰ ਨਾਮ ਕਥਾ ਨਿਤ ਸੁਣੀਐ। ਗੁਰਮੁਖ ਹੜ ਪੜ੍ਹੀਐ, ਗੁਰਮੁਖ ਹਰ ਸੁਣੀਐ, ਹਰ ਜਪਤ ਸੁਣਤ ਦੁਖ ਜਾਏ ਜੀਉ। ਹਰ ਪੜ੍ਹ, ਹਰ ਲਿਖ, ਹਰ ਜਪ, ਹਰ ਗਾਓ, ਹਰ ਪੌਜਲ ਪਾਰ ਉਤਾਰੀ। ਹਰ ਪੜ੍ਹਨਾ, ਹਰ ਬੁਝਣਾ, ਹਰ ਸਿਉ ਰੱਖੋ ਪਿਆਰ। ਹਰ ਪੁੜੀ ਹਰ ਪੜ੍ਹੀਐ, ਹਰ ਬੁਝੀਐ, ਗੁਰਮਤੀ ਨਾਮ ਉਦਾਰਾ। ਗੁਰਪੂਰੈ ਪੂਰੀ ਮਤ ਹੈ, ਪੂਰੇ ਸ਼ਬਦ ਵਿਚਾਰਾ। ਹਰ ਸਲਾਹੇ ਹਰ ਪੜ੍ਹੈ, ਗੁਰ ਕੈ ਸ਼ਬਦ ਵਿਚਾਰ। ਅਗਲਾ ਹੈ ਸਾਡੀ ਅੰਤਸ਼ਕਰਨ ਦੀ ਸੰਗਤ। ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਜੋ ਖਿਆਲ ਸਾਡੇ ਮਨ ਵਿੱਚ ਮੁੜ ਮੁੜ ਦੁਹਰਾਏ ਜਾਂਦੇ ਹਨ ਉਹ ਸਾਡੇ ਹੇਠਲੇ ਮਨ ਵਿੱਚ ਦ੍ਰਿੜ ਹੁੰਦੇ ਜਾਂਦੇ ਹਨ। ਜੋ ਵੀ ਖਿਆਲ ਮੁੜ ਮੁੜ ਦੁਹਰਾਏ ਜਾਂਦੇ ਹਨ ਉਹ ਸਾਡੇ ਹੇਠਲੇ ਮਨ ਵਿੱਚ ਦ੍ਰਿੜ ਹੋ ਜਾਂਦੇ ਹਨ। ਲਗਾਤਾਰ ਅਭਿਆਸ ਦੁਆਰਾ ਇਹ ਦ੍ਰਿੜ ਹੋਏ ਖਿਆਲ ਸਾਡੇ ਅੰਤਸ਼ਕਰਨ ਵਿੱਚ ਧਸ ਵਸ ਰਸ ਕੇ ਸਮਾ ਜਾਂਦੇ ਹਨ ਅਤੇ ਸ਼ਕਤੀਮਾਨ ਹੋ ਕੇ ਇੱਕ ਪ੍ਰਬਲ ਹਸਤੀ ਜਾਂ ਸ਼ਖਸੀਅਤ ਬਣ ਜਾਂਦੀ ਹੈ। ਜਦੋਂ ਸਾਡਾ ਮਨ ਬਾਹਰਲੇ ਓਪਰੇ ਰੁਝੇਵਿਆਂ ਤੋਂ ਵਿਹਲਾ ਆਉਂਦਾ ਹੈ ਜਾਂ ਕਿਸੇ ਬਾਹਰਲੀ ਉਕਸਾਹਟ ਦੀ ਚੁਆਤੀ ਲੱਗਦੀ ਹੈ ਤਾਂ ਅੰਤਸ਼ਕਰਨ ਵਿੱਚ ਧਸੀ ਵਸੀ ਰਸੀ ਉਹ ਮਾਨਸਿਕ ਰੰਗਤ ਦੀ ਹਵਾੜ ਜਾਂ ਪ੍ਰਤੀਬਿੰਬ ਆਪ ਮੁਹਾਰੇ ਬਾਰ ਵੱਲ ਉਗੜ ਕੇ ਸਾਡੇ ਮਨ ਉੱਤੇ ਆਪਣਾ ਮਲੀਨ ਗਿਲਾਨੀ ਵਾਲਾ ਅਸਰ ਪਾਉਂਦਾ ਹੈ, ਜਿਸ ਨਾਲ ਮਨ ਦੀ ਮਲੀਨਤਾ ਵਿੱਚ ਹੋਰ ਵੀ ਵਾਧਾ ਆਉਂਦਾ ਜਾਂਦਾ ਹੈ। ਭਾਵੇਂ ਸਾਡਾ ਉੱਪਰਲਾ ਮਨ ਜਾਂ ਸਾਡੀ ਬੁੱਧੀ ਐਸੀ ਤੀਬਰ ਗਿਲਾਨੀ ਨੂੰ ਮਹਿਸੂਸ ਵੀ ਕਰੇ ਅਤੇ ਇਸ ਤੋਂ ਬਚਣਾ ਵੀ ਚਾਹੇ, ਤਾਂ ਵੀ ਇਹ ਆਪੋ ਘੜੀ ਹੋਈ ਗਿਲਾਨੀ ਦਾ ਜ਼ਹਿਰ ਬੁਕਲ ਵਿੱਚ ਪਾਲੇ ਹੋਏ ਸੱਪ ਵਾਂਗ ਸਾਡੇ ਤਨ ਮਨ ਚਿੱਤ ਉੱਤੇ ਵਾਰ ਅਥਵਾ ਹਮਲਾ ਕਰਦਾ ਰਹਿੰਦਾ ਹੈ। ਧਿਆਨ ਦੇਣਾ ਜੀ, ਜੇ ਮਨ ਅਤੇ ਬੁੱਧੀ ਨੂੰ ਪਤਾ ਵੀ ਲੱਗ ਜਾਏ ਕਿ ਇਹ ਕੰਮ ਗਲਤ ਹੈ, ਨਹੀਂ ਕਰਨਾ ਚਾਹੀਦਾ, ਆਪਣੀ ਤੀਬਰ ਗਿਲਾਨੀ ਨੂੰ ਮਹਿਸੂਸ ਵੀ ਕਰਨਾ ਚਾਹੇ, ਇਸ ਤੋਂ ਬਚਣਾ ਵੀ ਚਾਹੇ, ਤਾਂ ਵੀ ਇਹ ਆਪੋ ਘੜੀ ਹੋਈ ਗਿਲਾਨੀ ਦਾ ਜ਼ਹਿਰ ਬੁਕਲ ਵਿੱਚ ਪਾਲੇ ਹੋਏ ਸੱਪ ਵਾਂਗ ਸਾਡੇ ਤਨ ਮਨ ਚਿੱਤ ਉੱਤੇ ਵਾਰ ਅਥਵਾ ਹਮਲਾ ਕਰਦਾ ਰਹਿੰਦਾ ਹੈ, ਜਿਸ ਨਾਲ ਸਾਡਾ ਮਨ ਹੋਰ ਵੀ ਕਲਪਦਾ, ਸੜਦਾ, ਬਲਦਾ, ਕੁਲਜਦਾ, ਤੜਪਦਾ ਅਤੇ ਜ਼ਹਿਰੀਲਾ ਆਉਂਦਾ ਜਾਂਦਾ ਹੈ ਅਤੇ ਸਾਡਾ ਜੀਵਨ ਨਰਕਮਈ ਬਣ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਬਾਹਰਲੇ ਦੁਸ਼ਮਣ ਤੋਂ ਬਚਣ ਲਈ ਤਾਂ ਕੋਈ ਉਪਰਾਲਾ ਹੋ ਸਕਦਾ ਹੈ, ਪਰ ਅੰਦਰਲੇ ਬੁੱਕਲ ਵਿੱਚ ਵਸਦੇ ਵੈਰੀ ਤੋਂ ਕੋਈ ਬਚਾਵ ਨਹੀਂ ਹੋ ਸਕਦਾ। ਐਸੇ ਅੰਦਰਲੇ ਗੁੱਜੇ ਖੂਫੀਆ ਭੇਤੀ ਵੈਰੀ ਮੌਕਾ ਤਾੜ ਕੇ ਅਚਾਨਕ ਡਾਢਾ ਹਮਲਾ ਕਰਦੇ ਹਨ, ਜਿਸ ਦੇ ਅਸਰ ਤੋਂ ਬਚਣਾ ਕਠਿਨ ਹੈ ਅਤੇ ਜਿਸ ਦਾ ਵਾਰ ਗਹਿਰਾ ਅਤੇ ਅਤਿਅੰਤ ਦੁਖਦਾਈ ਹੁੰਦਾ ਹੈ। ਮਨ ਕਾ ਸੁਭਾਉ ਮਨੈ ਬਿਆਪੀ, ਮਾਇਆ ਮਮਤਾ ਪਵੈ ਖਿਆਲੀ, ਜੰਪੁਰ ਫਾਸੇਂਗਾ ਜਮਜਾਲੀ। ਪਾਪੀ ਹੀ ਮੈਂ ਕਾਮ ਬਸਾਏ, ਪਾਪੀ ਹੀ ਮੈਂ ਕਾਮ ਬਸਾਏ, ਮਨ ਚੰਚਲ ਯਾ ਤੇ ਗਯੋ ਨਾ ਜਾਏ। ਮਾਈ ਮਨ ਮੇਰੋ ਬਸਨਾਏ, ਨਿਸਬਾਸਰ ਬਿਖਿਅਨ ਕੋ ਧਾਵਤ ਕਹਿ ਬਿਦਰੋ ਕੋ ਤਾਏ। ਸੋ ਮਿਸਾਲ ਦੇ ਤੌਰ ਤੇ ਸਾਡੇ ਅੰਤਰਗਤ ਇਹ ਮਾਇਆ ਰੂਪੀ ਸਰਪਨੀ ਛਾਪਲੀ ਰਹਿੰਦੀ ਹੈ ਅਤੇ ਜਦ ਵੀ ਇਸ ਸਰਪਨੀ ਨੂੰ ਮੌਕਾ ਮਿਲਦਾ ਹੈ ਤਾਂ ਅਣਖ ਭਾਂਤ ਹੋ ਕੇ ਵੱਲ ਛਲ ਕਰਕੇ ਸਾਡੇ ਉੱਤੇ ਘਾਤ ਲਾ ਕੇ ਅਚਾਨਕ ਹਮਲਾ ਕਰਦੀ ਹੈ, ਜਿਸ ਤੋਂ ਅਸੀਂ ਬਿਲਕੁਲ ਬੇਖਬਰ ਤੇ ਅਣਜਾਣ ਹੁੰਦੇ ਹਾਂ। ਇਸੇ ਕਾਰਨ ਇਸ ਮਾਇਆ ਰੂਪੀ ਸਰਪਨੀ ਦੇ ਹਮਲੇ ਤੋਂ ਬਚਾਵ ਨਹੀਂ ਹੋ ਸਕਦਾ। ਮਾਇਆ ਵਿਆਪਤ ਬਹੁ ਪ੍ਰਕਾਰੀ, ਐਸੀ ਠਗੋਰੀ ਪਾਏ ਭੁਲਾਵੈ, ਮਨ ਸਭ ਕਹਿ ਲਾਗੈ ਮੀਠੀ। ਮਾਈ ਮਾਇਆ ਛਲ ਇਹ ਠਗਵਾਰੀ ਬਹੁਤ ਕਰ ਗਾਲ ਹੈ। ਕਬੀਰ ਆਏ ਮੁਜੈ ਪੈ ਆਈ ਮੁਜੈ ਪੈ ਅਨਕ ਕਰੇ ਕਰ ਭੇਸ। ਇਸ ਮਾਇਆ ਰੂਪੀ ਸਰਪਨੀ ਨੂੰ ਅੰਤਸ਼ਕਰਨ ਦੇ ਪਾਤਾਲ ਵਿੱਚ ਦਿਨ ਰਾਤ ਮਲੀਨ ਖਿਆਲਾਂ ਦੇ ਅਭਿਆਸ ਦੁਆਰਾ ਅਸੀਂ ਪਾਲਦੇ ਤੇ ਬਲਵਾਨ ਕਰਦੇ ਰਹਿੰਦੇ ਹਾਂ। ਧਿਆਨ ਦੇਣਾ ਜੀ, ਅਸੀਂ ਕਹਿੰਦੇ ਹਾਂ ਮਾਇਆ ਬੜੀ ਡਾਢੀ ਬਲਵਾਨ ਹੈ। ਇਹ ਤਾਕਤਵਰ ਬਲਵਾਨ ਕਿਵੇਂ ਆਉਂਦੀ ਹੈ? ਅਸੀਂ ਮਾਇਆ ਰੂਪੀ ਸਰਪ ਨੂੰ ਆਪਣੇ ਅੰਤਸ਼ਕਰਨ ਦੇ ਪਾਤਾਲ ਵਿੱਚ ਦਿਨ ਰਾਤ ਮਲੀਨ ਖਿਆਲਾਂ ਤੇ ਉਸਦੇ ਅਭਿਆਸ ਦੁਆਰਾ ਅਸੀਂ ਇਸ ਨੂੰ ਪਾਲਦੇ ਤੇ ਬਲਵਾਨ ਕਰਦੇ ਰਹਿੰਦੇ ਹਾਂ। ਇਹ ਸਾਡੀ ਆਪੋ ਸਹੇੜੀ ਹੋਈ ਤੇ ਆਪੋ ਬਲਵਾਨ ਕੀਤੀ ਹੋਈ ਮਾਇਆ ਰੂਪੀ ਨਾਗਨੀ ਸਾਡੇ ਉੱਤੇ ਹਮੇਸ਼ਾ ਤਤਪਰ ਹੋ ਕੇ ਹਮਲਾ ਕਰਨ ਲਈ ਮੌਕਾ ਤਾੜਦੀ ਰਹਿੰਦੀ ਹੈ। ਪਾਏ ਠਗੋਲੀ ਸਭ ਜਗ ਜੋਇਆ, ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ। ਮੋਹਨੀ ਮੋਹਤ ਰਹਿ ਨਾ ਹੋਰੀ, ਸਾਧਕ ਸਿੱਧ ਸਗਲ ਕੀ ਪਿਆਰੀ, ਟੁੱਟੈ ਨਾ ਕਾਹੂੰ ਕੀ ਤੋਰੀ। ਇਸ ਅੰਤਸ਼ਕਰਨ ਵਿੱਚ ਗੁੱਜੀ ਸ਼ਕਤੀਮਾਨ ਮਾਇਕੀ ਸਰਪਨੀ ਦੀ ਸਦੀਵੀ ਕੁਸੰਗਤ ਹੋਰਨਾਂ ਸਾਰੀਆਂ ਕੁਸੰਗਤਾਂ ਨਾਲੋਂ ਜ਼ਿਆਦਾ ਮੌਲਕ ਤੇ ਖਤਰਨਾਕ ਹੈ। ਇਹ ਜਿਹੜੀ ਅੰਤਸ਼ਕਰਨ ਦੀ ਅੰਦਰ ਲੁਕੀ ਹੋਈ ਸਾਡੀ ਆਪਣੀ ਸ਼ਕਤੀਮਾਨ ਕੀਤੀ ਹੋਈ ਮਾਇਆ ਸਰਪਨੀ ਹੈ, ਇਸ ਦੀ ਸਦੀਵੀ ਕੁਸੰਗਤ ਬਾਕੀ ਹੋਰਨਾਂ ਸਾਰੀਆਂ ਕੁਸੰਗਤਾਂ ਨਾਲੋਂ ਜ਼ਿਆਦਾ ਮੌਲਕ ਤੇ ਖਤਰਨਾਕ ਹੈ। ਮਾਰ ਮਾਰ ਸਰਪਨੀ ਨਿਰਮਲ ਜਲ ਪੈਠੀ, ਜਿਨ ਤ੍ਰਿਭਵਲ ਡਸੀਅਲੇ ਗੁਰਪ੍ਰਸਾਦ ਡੀਠੀ। ਸੋ ਓਪਰੇ ਖਿਆਲਾਂ ਦੀ ਰੰਗਤ ਤਾਂ ਸਮਾਂ ਪਾ ਕੇ ਜਾਂ ਦੈਵੀ ਸੰਗਤ ਕਰਨ ਨਾਲ ਹਲਕੀ ਹੋ ਸਕਦੀ ਹੈ। ਧਿਆਨ ਦੇਣਾ ਜੀ, ਓਪਰੇ ਖਿਆਲਾਂ ਦੀ ਰੰਗਤ ਇਹ ਤਾਂ ਸਮਾਂ ਪਾ ਕੇ ਜਾਂ ਦੈਵੀ ਸੰਗਤ ਕਰਨ ਨਾਲ ਹਲਕੀ ਹੋ ਸਕਦੀ ਹੈ, ਮਿਟ ਸਕਦੀ ਹੈ, ਪਰ ਸਾਡੇ ਮਨ ਦੀਆਂ ਡੂੰਘੀਆਂ ਤਹਿਾਂ ਅਥਵਾ ਅੰਤਸ਼ਕਰਨ ਵਿੱਚ ਤਸੀ ਵਸੀ ਹੋਈ ਰੰਗਤ ਤਾਂ ਜੀਵਨ ਰੂਪ ਅਥਵਾ ਸਾਡੀ ਸ਼ਖਸੀਅਤ ਹੀ ਬਣ ਜਾਂਦੀ ਹੈ, ਜਿਸ ਨੂੰ ਬਦਲਣਾ ਅਤ ਕਠਿਨ ਹੈ। ਇਸ ਤਰ੍ਹਾਂ ਅਸੀਂ ਅੰਤਸ਼ਕਰਨ ਦੀ ਮਲੀਨ ਰੰਗਤ ਦੀ ਕੁਸੰਗਤ ਦਿਨ ਰਾਤ ਕਰਦੇ ਰਹਿੰਦੇ ਹਾਂ, ਜਿਸ ਦਾ ਪ੍ਰਤੀਬਿੰਬ ਸਾਡੇ ਜੀਵਨ ਦੇ ਹਰ ਪੱਖ ਵਿੱਚ ਅਵਸ਼ ਪ੍ਰਗਟ ਹੁੰਦਾ ਹੈ, ਅਤੇ ਅਸੀਂ ਬੇਵੱਸ ਹੋ ਕੇ ਉਸੇ ਪੁਰਾਣੇ ਰੰਗਤ ਦੀ ਰੋੜ ਵਿੱਚ ਰੁੜੇ ਜਾਂਦੇ ਹਾਂ। ਜਾਨ ਅਜਾਨ ਭਏ ਹਮ ਬਾਵਰ, ਸੋਚ ਅਸੋਚ ਦਿਵਸ ਜਾਈ, ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਪਰਮਾਰਥ ਪ੍ਰਵੇਸ਼ ਨਾਹੀਂ। ਨਾਥ ਕਛੂ ਨਾ ਜਾਣੋ, ਮਨ ਮਾਇਆ ਕੇ ਹਾਥ ਬਿਖਾਨੋ। ਗੋਰਖਨਾਥ ਦਾ ਗੁਰੂ ਮਛਿੰਦਰ ਨਾਥ, ਜੋ ਜੋਗੀਆਂ ਦਾ ਸਿਰਤਾਜ ਸੀ ਅਤੇ ਰਿਧੀਆਂ ਸਿੱਧੀਆਂ ਦਾ ਮਾਲਕ ਸੀ, ਸਾਰੇ ਜੋਗੀਆਂ ਦਾ ਵਡਕਾ ਸੀ ਮਛਿੰਦਰ ਨਾਥ, ਅਤੇ ਰਿਧੀਆਂ ਸਿੱਧੀਆਂ ਦਾ ਮਾਲਕ ਵੀ ਸੀ, ਪਰ ਫਿਰ ਵੀ ਜਦੋਂ ਬਾਹਰਲੀ ਉਕਸਾਹਟ ਦੀ ਚੁਆਤੀ ਲੱਗੀ ਤਾਂ ਉਸਦੀ ਅੰਤਸ਼ਕਰਨ ਦੀ ਰੰਗਤ ਛਾਪਲੇ ਹੋਏ ਸੱਪ ਵਾਂਗ ਫੁੰਕਾਰੇ ਮਾਰਨ ਲੱਗੀ, ਤੇ ਉਹ ਫਿਰ ਵਡੇਰੀ ਉਮਰ ਵਿੱਚ ਕਾਮੀ ਹੋ ਗਿਆ, ਜਿਸ ਦੀ ਵਜ੍ਹਾ ਨਾਲ ਗੋਰਖਨਾਥ ਨੂੰ ਵੀ ਸਿਰ ਨੀਵਾਂ ਕਰਨਾ ਪਿਆ। ਗੋਰਖ ਜੋਗੀ ਜਾਗਦਾ ਗੁਰਮਛਿੰਦਰ ਧਰੀ ਸੁਤਰੇਲਾ, ਗੋਰਖ ਜਤੀ ਸਦਾਏ ਦਾ ਤਿਸ ਗੁਰ ਘਰ ਬਾਰੀ। ਸੋ ਬਾਹਰਲੀ ਕੁਸੰਗਤ ਤੋਂ ਤਾਂ ਅਸੀਂ ਕਿਸੇ ਉਪਾਅ ਦੁਆਰਾ ਬਚ ਸਕਦੇ ਹਾਂ ਜਾਂ ਅਲੇਪ ਰਹਿ ਸਕਦੇ ਹਾਂ, ਪਰ ਅੰਤਸ਼ਕਰਨ ਦੀ ਰੰਗਤ ਦੀ ਕੁਸੰਗਤ ਤੋਂ ਬਚਣਾ ਨਾਮੁਮਕਿਨ ਹੈ, ਕਿਉਂਕਿ ਉਹ ਰੰਗਤ ਤਾਂ ਸਾਡੇ ਅੰਦਰ ਰਵ ਰਹੀ ਭਰਪੂਰ ਅਤੇ ਸਮਾਈ ਹੋਈ ਹੈ। ਬਿਖੈ ਬਿਖੈ ਕੀ ਬਾਸਨਾ ਤਜੀਏ ਨਾ ਜਾਈ, ਅਨਕ ਜਤਨ ਕਰ ਰਾਖੀਐ ਫਿਰ ਲਪਟਾਈ। ਦੇਸ ਛੋੜ ਪਰਦੇਸੈ ਤਾਇਆ, ਪੰਜ ਚੰਡਾਲ ਨਾਲੇ ਲੈ ਆਇਆ। ਇਸੇ ਕਰਕੇ ਗੁਰਬਾਣੀ ਵਿੱਚ ਮਲੀਨ ਮਾਇਕੀ ਸੰਗਤ ਤੋਂ ਬਚਣ ਦੀ ਤਾੜਨਾ ਕੀਤੀ ਗਈ ਹੈ, ਕਿਉਂਕਿ ਪਿੱਛੇ ਪੜ੍ਹਿਆ ਕਿ ਮਲੀਨ ਮਾਇਕੀ ਸੰਗਤ ਨਾਲ ਇਹ ਜਿਹੜੀ ਅੰਦਰਲੀ ਅੰਤਸ਼ਕਰਨ ਦੀ ਰੰਗਤ ਹੈ ਇਹ ਹੋਰ ਪ੍ਰਬਲ ਅਤੇ ਬਲਵਾਨ ਹੁੰਦੀ ਹੈ। ਇਸੇ ਕਰਕੇ ਗੁਰਬਾਣੀ ਵਿੱਚ ਮਲੀਨ ਮਾਇਕੀ ਸੰਗਤ ਤੋਂ ਬਚਣ ਦੀ ਤਾੜਨਾ ਕੀਤੀ ਗਈ ਹੈ। ਮੇਰੇ ਮਨ ਨਾਮ ਬਿਨਾਂ ਜੋ ਦੂਜੇ ਲਾਗੇ ਤੇ ਸਾਕਤ ਨਰਜਮ ਕੁੱਟੀ ਹੈ, ਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ ਮਨ ਤਿਨ ਕੈ ਨਿਕਟ ਨਾ ਪਿੱਟੀਏ। ਸਾਕਤ ਸੰਗ ਨਾ ਕੀ ਜਈ ਪਿਆਰੇ, ਜੇ ਕਾ ਪਾਰ ਵਸਾਏ, ਜਿਸ ਮਿਲਿਆ ਹਰ ਵਿਸਰੈ ਪਿਆਰੇ, ਸੋ ਮੋਹ ਕਾਲੇ ਉੱਠ ਜਾਏ। ਕਬੀਰ ਮਾਰੀ ਮਰੋਂ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਝੂਲੇ ਉਹ ਚੀਰੀਐ ਸਾਕਤ ਸੰਗ ਨਾ ਹੇਰ। ਸਾਕਤ ਸੰਗ ਨਾ ਕੀ ਜੀਐ ਜਾਂ ਤੇ ਹੋਏ ਬਿਨਾ ਹੋ। ਇਸ ਦੇ ਬਿਲਕੁਲ ਉਲਟ, ਜੇ ਕਿਸੇ ਦਾ ਅੰਤਸ਼ਕਰਨ ਪਿਛਲੀ ਕਮਾਈ ਅਥਵਾ ਸਾਧਨਾ ਨਾਲ ਨਿਰਮਲ ਉੱਚਾ ਸੁੱਚਾ ਤੇ ਦੈਵੀ ਹੋਵੇ, ਪਰ ਹੁਣ ਕੁਸੰਗਤ ਦੇ ਪ੍ਰਭਾਵ ਹੇਠ ਆਰਜ਼ੀ ਤੌਰ ਤੇ ਦੁਰਾਚਾਰੀ ਠੱਗ ਚੋਰ ਡਾਕੂ ਵੀ ਬਣ ਜਾਵੇ, ਤਾਂ ਵੀ ਕਿਸੇ ਉੱਚੇ ਸੁੱਚੇ ਜੀਵਨ ਵਾਲੇ ਗੁਰਮੁਖ ਦੀ ਸੰਗਤ ਨਾਲ ਅੰਤਸ਼ਕਰਨ ਦੀ ਦੈਵੀ ਰੰਗਤ ਮੁੜ ਜਾਗ ਪੈਂਦੀ ਹੈ। ਧਿਆਨ ਦੇਣਾ ਜੀ, ਜੇ ਪਿਛਲੇ ਜਨਮਾਂ 'ਚ ਅਸੀਂ ਕਮਾਈ ਕਰਕੇ ਅੰਤਸ਼ਕਰਨ ਨੂੰ ਨਿਰਮਲ ਬਣਾਇਆ ਹੈ ਅਤੇ ਸਾਧਨਾ ਨਾਲ ਸਾਡਾ ਅੰਤਸ਼ਕਰਨ ਨਿਰਮਲ ਹੋਵੇ, ਪਰ ਹੁਣ ਦੀ ਕੁਸੰਗਤ ਦੇ ਪ੍ਰਭਾਵ ਹੇਠ ਆਰਜ਼ੀ ਤੌਰ 'ਤੇ ਦੁਰਾਚਾਰੀ ਠੱਗ ਚੋਰ ਡਾਕੂ ਵੀ ਬਣ ਜਾਵੇ, ਤਾਂ ਵੀ ਕਿਸੇ ਉੱਚੇ ਸੁੱਚੇ ਜੀਵਨ ਵਾਲੇ ਗੁਰਮੁਖ ਦੀ ਸੰਗਤ ਨਾਲ ਅੰਤਸ਼ਕਰਨ ਦੀ ਦੈਵੀ ਰੰਗਤ ਮੁੜ ਜਾਗ ਪੈਂਦੀ ਹੈ, ਜੋ ਮਲੀਨ ਕਰਮਾਂ ਤੋਂ ਹੋੜਦੀ ਅਤੇ ਤਾੜਨਾ ਕਰਦੀ ਹੈ ਅਥਵਾ ਉੱਤਮ ਦੈਵੀ ਜੀਵਨ ਵੱਲ ਪ੍ਰੇਰਦੀ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਇਸੇ ਕਰਕੇ ਇਤਿਹਾਸ ਵਿੱਚ ਬੇਅੰਤ ਸਾਖੀਆਂ ਹਨ ਕਿ ਵੱਡੇ ਵੱਡੇ ਚੋਰ ਡਾਕੂ ਦੁਰਾਚਾਰੀ ਵੀ ਉੱਤਮ ਦੈਵੀ ਸੰਗਤ ਦੁਆਰਾ ਛੇਤੀ ਉਲਟ ਕੇ ਉੱਤਮ ਪੁਰਖ ਜਾਂ ਗੁਰਮੁਖ ਬਣ ਗਏ, ਜਿਵੇਂ ਕਿ ਭੂਮੀਆ ਚੋਰ, ਸੱਜਣ ਠੱਗ, ਬਾਲਮੀਕੀ ਡਾਕੂ ਆਦਿ। ਗੁਰਮੁਖ ਹੋਵੇ ਸੋ ਪਲਟਿਆ ਹਰ ਰਾਤੀ ਸਾਜ ਸਿਗਾਰ। ਇਹਨਾਂ ਸਾਰਿਆਂ ਭਗਤਾਂ ਦੀ ਪਿਛਲੇ ਜਨਮਾਂ ਦੀ ਆਤਮਕ ਕਮਾਈ ਦੁਆਰਾ ਇਹਨਾਂ ਦੇ ਅੰਤਸ਼ਕਰਨ ਨਿਰਮਲ ਅਤੇ ਦੈਵੀ ਸਨ, ਜਿਨ੍ਹਾਂ ਨੇ ਉਹਨਾਂ ਦੇ ਨਵੇਂ ਜਨਮ ਵਿੱਚ ਉਹਨਾਂ ਦੀ ਗਿਰਾਵਟ ਵੇਲੇ ਸਹਾਈ ਹੋ ਕੇ ਉਹਨਾਂ ਨੂੰ ਬਚਾ ਲਿਆ ਅਤੇ ਮੁੜ ਦੈਵੀ ਜੀਵਨ ਪ੍ਰਦਾਨ ਹੋਇਆ। ਇਸੇ ਲਈ ਸਾਨੂੰ ਉੱਚੀ ਸੁੱਚੀ ਦੈਵੀ ਸੰਗਤ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ, ਤਾਂ ਕਿ ਅੰਤਸ਼ਕਰਨ ਦੀ ਰੰਗਤ ਨਿਰਮਲ ਹੋ ਜਾਵੇ। ਸਾਨੂੰ ਉੱਚੀ ਸੁੱਚੀ ਦੈਵੀ ਸੰਗਤ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ। ਭਾਈ ਰੇ ਸੰਤ ਜਨਾ ਕੀ ਰੇਣ, ਸੰਤ ਸਭਾ ਗੁਰ ਪਾਈਐ ਮੁਕਤ ਪਦਾਰਤ ਧੇਣ। ਖੋਜ ਲਹੋ ਹਰ ਸੰਤ ਜਨਾ ਸੰਗ ਸਮਰਤ ਪੁਰਖ ਮਿਲਾਏ, ਨਾਨਕ ਤਿਨ ਮਿਲਿਆ ਸੁਰਜਨ ਸੁਖਦਾਤਾ ਸੇਵਡ ਭਾਗੀ ਮਾਏ। ਸਾਧ ਕੈ ਸੰਗ ਨਾ ਬਿਰਥਾ ਜਾਵੇ। ਉੱਪਰਲੀ ਵਿਚਾਰ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਸਾਨੂੰ ਆਪਣੇ ਖਿਆਲਾਂ ਨੂੰ ਨਿਰਖਣ ਅਤੇ ਪਰਖਣ ਦੀ ਅੱਤ ਲੋੜ ਹੈ। ਧਿਆਨ ਦੇਣਾ ਜੀ, ਸਾਨੂੰ ਆਪਣੇ ਖਿਆਲਾਂ ਨੂੰ ਨਿਰਖਣ ਅਤੇ ਪਰਖਣ ਦੀ ਲੋੜ ਹੈ ਕਿ ਕਿਹੜੇ ਸਾਡੇ ਲਈ ਹਾਨੀਕਾਰਕ ਹਨ, ਕਿਹੜੇ ਸੁਖਦਾਈ ਹਨ। ਇਸ ਨਿਰਣੇ ਤੋਂ ਬਗੈਰ ਅਸੀਂ ਸਹਿਜ ਸੁਭਾਏ ਬੇਵੱਸ ਹੋ ਕੇ ਨੀਵੇਂ ਮਲੀਨ ਖਿਆਲਾਂ ਨੂੰ ਮੁੜ ਮੁੜ ਦੁਹਰਾ ਕੇ ਅਥਵਾ ਕੁਸੰਗਤ ਕਰਕੇ ਅੰਤਸ਼ਕਰਨ ਨੂੰ ਹੋਰ ਮਲੀਨ ਕਰੀ ਜਾਂਦੇ ਹਾਂ, ਅਤੇ ਇਸੇ ਅੰਤਸ਼ਕਰਨ ਦੀ ਮਲੀਨ ਰੰਗਤ ਦੇ ਕਾਰਨ ਇਸ ਜਨਮ ਵਿੱਚ ਵੀ ਨੀਵਾਂ ਜੀਵਨ ਬਤੀਤ ਕਰਦੇ ਹਾਂ ਅਤੇ ਅਗਲੇ ਜਨਮਾਂ ਵਿੱਚ ਵੀ ਨਰਕਮਈ ਜੀਵਨ ਦਾ ਸਾਧਨ ਬਣਾਉਂਦੇ ਹਾਂ। ਅੰਤਸ਼ਕਰਨ ਦੀ ਰੰਗਤ ਕਾਰਨ, ਮਲੀਨ ਰੰਗਤ ਕਾਰਨ ਇਸ ਜਨਮ ਵਿੱਚ ਵੀ ਨੀਵਾਂ ਜੀਵਨ ਬਤੀਤ ਕਰਦੇ ਹਾਂ ਅਤੇ ਅਗਲੇ ਜਨਮਾਂ ਵਿੱਚ ਵੀ ਨਰਕਮਈ ਜੀਵਨ ਦਾ ਸਾਧਨ ਬਣਾਉਂਦੇ ਆਪਣੇ ਲਈ। ਕਿਰਤ ਕੇ ਬਾਂਧੇ ਪਾਪ ਕਮਾਵੇ, ਕਿਰਤ ਉਹਨਾਂ ਕਾ ਮਿੱਟਸ ਨਾ ਏ ਉਹ ਆਪਣਾ ਬੀਜਿਆ ਆਪੇ ਖਾਏ। ਇਸ ਦੇ ਉਲਟ ਉੱਚੇ ਸੁੱਚੇ ਦੈਵੀ ਭਾਵਨਾਵਾਂ ਵਾਲੇ ਖਿਆਲਾਂ ਦੀ ਸੰਗਤ ਕਰਨ ਨਾਲ ਸਾਡਾ ਅੰਤਸ਼ਕਰਨ ਸ਼ੁੱਧ ਨਿਰਮਲ ਦੈਵੀ ਆਉਂਦਾ ਜਾਂਦਾ ਹੈ, ਜਿਸ ਦੇ ਪ੍ਰਭਾਵ ਹੇਠ ਓਪਰੀ ਮਲੀਨ ਕੁਸੰਗਤ ਦਾ ਅਸਰ ਸਾਡੇ ਮਨ ਦੇ ਉੱਤੋਂ ਦੀ ਲੰਘ ਜਾਂਦਾ ਹੈ। ਕਬੀਰ ਸੰਤ ਨਾ ਛਾਡੇ ਸੰਤਈ, ਜੋ ਕੋਟਕ ਮਿਲੇ ਅਸੰਤ ਮਲਿਆਗਰ ਭੁਯੰਗਮ ਬੇੜਿਓ ਤਾਂ ਸੀਤਲ ਤਾਂ ਨਹਿ ਤਜੰਤ ਨਾ ਤਜੰਤ। ਸੋ ਜਿਸ ਤਰ੍ਹਾਂ ਕੰਪਿਊਟਰ ਵਿੱਚ ਪਾਏ ਆਂਕੜੇ ਦੇ ਲਿਹਾਜ਼ ਨਾਲ ਅੰਤਲਾ ਨਤੀਜਾ ਨਿਕਲਣਾ ਲਾਜ਼ਮੀ ਹੈ, ਇਸੇ ਤਰ੍ਹਾਂ ਅੰਤਸ਼ਕਰਨ ਦੇ ਕੰਪਿਊਟਰ ਵਿੱਚ ਪਾਏ ਚੰਗੇ ਮਾੜੇ ਖਿਆਲਾਂ ਦੀ ਰੰਗਤ ਦਾ ਨਤੀਜਾ ਨਿਕਲਣਾ ਅਵਸ਼ ਹੈ। ਜਿਤ ਲਾਗੋ ਮਨ ਬਾਸਨਾ ਅੰਤ ਸਾਈ ਪ੍ਰਗਟਾਨੀ। ਜਿਸ ਤਰ੍ਹਾਂ ਮਿੱਟੀ ਦੀ ਚਾਟੀ ਵਿੱਚ ਅਚਾਰ ਦੇਰ ਤਾਈਂ ਰੱਖਿਆ ਜਾਵੇ ਤਾਂ ਉਸ ਅਚਾਰ ਦੀ ਬੋ ਉਸ ਭਾਂਡੇ ਦੇ ਜ਼ਰੇ ਜ਼ਰੇ ਵਿੱਚ ਰਸ ਜਾਂਦੀ ਹੈ। ਭਾਂਡੇ ਨੂੰ ਖਾਲੀ ਕਰਨ ਅਤੇ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਵੀ ਉਸ ਆਚਾਰ ਦੀ ਬੋ ਭਾਂਡੇ ਵਿੱਚੋਂ ਨਹੀਂ ਨਿਕਲਦੀ, ਬਲਕਿ ਉਸ ਭਾਂਡੇ ਦੇ ਜੇ ਟੁਕੜੇ ਟੁਕੜੇ ਵੀ ਹੋ ਜਾਣ ਤਾਂ ਵੀ ਹਰ ਕਣ ਵਿੱਚੋਂ ਉਸ ਆਚਾਰ ਦੀ ਬੋ ਪ੍ਰਗਟ ਆਉਂਦੀ ਹੈ। ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ ਕਿਆ ਕੋਈ ਕਰੇ ਵਿਚਾਰ। ਜਿਸ ਤਰ੍ਹਾਂ ਭਾਂਡੇ ਵਿੱਚ ਅਸੀਂ ਆਪਣੀ ਮਰਜ਼ੀ ਨਾਲ ਵਸਤੂ ਪਾਉਂਦੇ ਹਾਂ, ਉਸੇ ਤਰ੍ਹਾਂ ਅੰਤਸ਼ਕਰਨ ਵਿੱਚ ਖਿਆਲਾਂ ਦੁਆਰਾ ਚੰਗੀ ਜਾਂ ਮਾੜੀ ਰੰਗਤ ਪਾਉਣੀ ਵੀ ਸਾਡੀ ਮਰਜ਼ੀ ਉੱਤੇ ਆਧਾਰਿਤ ਹੈ। ਇਸ ਲਈ ਅੰਤਸ਼ਕਰਨ ਦੀ ਰੰਗਤ ਬਾਬਤ ਕਿਸੇ 'ਤੇ ਦੋਸ਼ ਨਹੀਂ ਲਾ ਸਕਦੇ। ਇਹ ਜੀਵ ਦੇ ਆਪਣੇ ਕਿਰਿਆ ਕਰਮ ਕਿਰਿਆ ਅਤੇ ਖਿਆਲਾਂ 'ਤੇ ਆਧਾਰਿਤ ਹੈ। ਹਾਂਜੀ, ਅੰਤਸ਼ਕਰਨ ਦੀ ਰੰਗਤ ਬਾਬਤ ਅਸੀਂ ਕਿਸੇ 'ਤੇ ਦੋਸ਼ ਨਹੀਂ ਲਾ ਸਕਦੇ। ਇਹ ਜੀਵ ਦੇ ਆਪਣੇ ਕਰਮ ਕਿਰਿਆ ਅਤੇ ਖਿਆਲਾਂ 'ਤੇ ਆਧਾਰਿਤ ਹੈ। ਦੱਦੇ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮ ਮੈਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ, ਜਿਤ ਕੀਤਾ ਪਾਈਐ ਆਪਣਾ, ਸਾਕਾਲ ਬੁਰੀ ਕਿਉਂ ਕਾਲੀ ਹੈ। ਗੁਰਬਾਣੀ ਵਿਚਾਰ ਲੇਖ ਨੰਬਰ 84 ਸੰਗਤ ਭਾਗ 7। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਵਿੱਚ 3 ਭਾਗ ਸਨ, ਇੱਕ ਅੰਤਸ਼ਕਰਨ ਦੀ ਸੰਗਤ, ਇੱਕ ਖਿਆਲਾਂ ਦੀ ਸੰਗਤ, ਇੱਕ ਲਿਖਤਾਂ ਦੀ ਸੰਗਤ। 2 ਆਪ ਜੀ ਦੇ ਸਾਹਮਣੇ ਪੜ੍ਹੇ ਗਏ ਹਨ, ਤੀਸਰਾ ਆਪ ਸਟਾਲ ਤੋਂ ਲੈ ਕੇ ਪੜ੍ਹ ਸਕਦੇ ਹੋ। ਅੰਤਸ਼ਕਰਨ ਦੀ ਜੇ ਰੰਗਤ ਬਾਰੇ ਹੋਰ ਸਮਝਣਾ, ਕਿਵੇਂ ਇਸ ਨੂੰ ਠੀਕ ਤਰ੍ਹਾਂ ਦੂਰ ਕੀਤਾ ਜਾ ਸਕਦਾ ਹੈ, ਤਾਂ ਸ਼ਬਦ ਦੇ ਲੇਖ ਪੜ੍ਹਨਾ ਲਾਜ਼ਮੀ ਹੈ। ਇਹਨਾਂ ਲਿਖਤਾਂ ਦਾ 12 ਸਟਾਲ ਲੱਗਿਆ ਹੋਇਆ ਹੈ, 132 ਲਿਖਤਾਂ ਹਨ, ਸਾਰੀਆਂ ਗੁਰਬਾਣੀ ਦੇ ਆਧਾਰ 'ਤੇ ਹਨ, ਜਿਹੜੇ ਪਰਮਾਰਥ ਦੇ ਡੂੰਘੇ ਭੇਦ ਹਨ ਉਹਨਾਂ ਨੂੰ ਉਜਾਗਰ ਕਰਕੇ। ਇਹਨਾਂ ਵਿੱਚ ਕੋਈ ਕਥਾ ਕਹਾਣੀਆਂ ਨਹੀਂ, ਨਿਰੋਲ ਤੱਤ ਹੈ। ਜਿਨ੍ਹਾਂ ਨੇ ਆਪਣਾ ਜੀਵਨ ਪਰਮਾਰਥ ਅਨੁਸਾਰ ਢਾਲਣਾ ਗੁਰਬਾਣੀ ਅਨੁਸਾਰ, ਉਹਨਾਂ ਲਈ ਤਾਂ ਇਹ ਬਹੁਤ ਵਧੀਆ ਚਾਨਣ ਮੁਨਾਰਾ ਹਨ। ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇੱਕ ਸੱਟ ਲਿਜਾਣ ਦੀ ਕਿਰਪਾਲਤਾ ਕਰਨੀ, ਕਿਉਂਕਿ ਲਾਗਤ ਤੋਂ ਵੀ ਘੱਟ ਪੇਟ ਹੈ। 130 ਰੁਪਏ ਵਿੱਚ 132 ਲਿਖਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।